गुरु रुप्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी ने एक अमोलक लिखत लिखी है जिसका सिरलेख है हक ते फर्ज यानी अधिकार ते कर। इस विच आप जी ने दर्शाया है कि जे निरा हक की गल की जाए तो अपने फर्ज नू ना पछाणिया जाए भाईचारा भी दुखी हुंदा है। जिस प्रबंध विच ए गल नहीं दोवें वो प्रबंध भी पूरी तरह ठीक नहीं हो सकता। सो जिथे अपने हक की रक्षा करनी है उत्थे अपने फर्ज नू भी पछाणना है। ते नाल पंथ नू एक जगावा भी दिता है कि पंथ दे कई लिखारियां ने इस्त्री दी बाबत जदों गल आउंदी सी तां उसदी हक दी गल तां करदे सन पर उसनू फर्ज तों विहूणा रखदे सन। इसे करके अजकल सारे गृहस्थियां घरां परिवारां विच कलेश वापर रहा है। सो भाई साहब जी ने इत्थे दर्शाया कि असी इस्त्रियां दी सुतंत्रता दी उसकी हक की गल तो करनी है पर नाल बहुत जरूरी है कि उसनू उसका फर्ज भी सिखलाउणा है ता जो पंथ सुखी हो सके। आओ प्यार नाल सरवण करन की कोशिश करिए जी। कुदरत ने मनुख नू समाजिक जंत अर्थात भाईचारे बिरादरी विच मिलके रहण वाला जीव बनाया है। शेर जी को इकला विचरदा है हाथी नहीं विचरदा, वह सदा डारां विच टोलियां विच रहिंदा है। इसी तरह मनुख सोसाइटी अर्थात भाईचारे विच रहिंदा है। इस करके कुदरत ने इस विच एक मादा सहनशीलता दा पैदा कीता है जिस करके भाईचारक जीवन निभदा है। लोकी जो आपे विच मिलके रहिंदे हन ये निरा पुरा राजदंड करके नहीं पर इस करके कि मनुख दे सुभाव विच मिलके रहण दी सत्या है और उस सत्या दी नी सहनशीलता ते सहारे पर है। इस कुदरती सुभाव दे कारण सोसाइटी अर्थात भाईचारे दी प्रसंगली मनुख मात्र दी हर थां निभ रही है पर इस सीधे खड़े जानवर यानी मनुख विच एक होर वादा है, यह सुतंत्र भी है। इस दा जी खुल नू बहुत प्यार करदा है। एक कुदरती सुभाव इस नू वीर निरपै सुदाचारी ते बली बनाउंदा है। जेकर सुभाव दियां ये दोवें सत्यां एक दूजे विच ठीक बैठ जान जिस तरह पेंदी विच ढक्कण या जंदरे विच कुंजी तद तां संसार नू अपने भाईचारे दे निभा लई किसे कलह कल्पना दी लोड़ नहीं है। पर जे दोहां नू अड्डो अड कर दिता जावे फिर निभा बहुत कठिन हो जांदा है। इस बात नू वधीक सौखा करके समझण लई इन्हां दे नाम रख के विचार करनी चाहीदी है। पहली ताकत जो चाहती है कि मैं सुतंत्र हाँ मैं वड्डा होवां वो पुरख की कुदरत अपने अधिकार या हक मंगती है। दूसरी ताकत जो मिलके निर्वाह करन दी सत्या रखती है वो कर यानी फर्ज कहलाउंदी है। कोई मनुख अपने अधिकार दी मंग विच सुखदाई ते न्यायी नहीं हो सकता जद तक के वह अपने फर्ज अदा करन विच भी ओह जिही तत्पर ना होवे कि जिहो जिहा अधिकार मंगण विच आउंदा है। फर्ज करो किसे देश दे सारे आदमी हक ते फर्ज नू पछाण दे उन्हां पर तुरदे हन उस देश विच राज दी लोड़ नहीं, पुलिस दरकार नहीं, जेलखाने एवें हन ते न्यायकारी प्रबंध एक वादू दी चट्टी है। जद हरेक आदमी अपना हक पछाणदा ते ऐसे सुतंत्र और दलेर ख्याल वाला है कि अपने हक नू कदे जान नहीं देंदा ते हक तो वध आप कदे नहीं लैंदा उथे झगड़ा कादा ते धक्का किस गल दा। जो हक पछाणदा है ते फर्ज तो वाकफ है वो जानदा है कि मेरा अपने अधिकार पर खड़ोंदिआं पहला फर्ज ए है कि मैं दूए दा हक ना मारा। जिस तरह मैं अपने हक दी इज्जत करदा हाँ उस तरह दूए दे हक दी इज्जत करनी भी मेरा फर्ज है। जद हरेक आदमी हक लई यतन करदा होया दूजे दे हक नू पछाणदा ते हक मारदा नहीं है तद उस भाईचारे ते उस देश विच दुबदा दा वास किथे। हक हक कूकण वाला तां हर कोई है और हक दी धुन ते हक दे नाम हेठां पाप धक्के ते जुल्म करन वाले अनेकां ही पैदा हो जांदे हन। तद उस सोसाइटी यानी भाईचारे विच जुल्म शुरू हो जांदा है। ਉਸ ਜ਼ੁਲਮ ਦੇ ਰੋਕਣ ਲਈ ਹੱਕ ਪਛਾਣਨ ਵਾਲੇ ਜਥੇਬੰਦੀ ਕਾਇਮ ਕਰਦੇ ਹਨ ਅਤੇ ਰਾਜ ਦਾ ਸਿਲਸਿਲਾ ਤੋਰਦੇ ਹਨ, ਜਿਸ ਦੇ ਜ਼ਰੀਏ ਦੇਸ਼ ਵਿੱਚ ਨਹਾਕਾ ਧੱਕਾ ਕਰਨ ਵਾਲੇ ਡੰਡੇ ਦੇ ਜ਼ੋਰ ਨਾਲ ਪਰ ਸਜ਼ਾ ਦੇ ਭੈ ਦੇ ਕਾਰਨ ਆਪਣਾ ਫਰਜ਼ ਪਛਾਣਨ ਲਈ ਮਜਬੂਰ ਕੀਤੇ ਜਾਂਦੇ ਹਨ। ਇਸ ਸਿਲਸਿਲੇ ਨਾਲ ਸਲਾਮਤੀ ਤਾਂ ਆ ਜਾਂਦੀ ਹੈ ਪਰ ਰਾਜ ਦੇ ਆਪਣੇ ਦੂਸ਼ਣ ਨਾਲ ਆ ਜਾਂਦੇ ਹਨ, ਔਰ ਉਹ ਬੈਕੁੰਠੀ ਦਸ਼ਾ ਦੇਸ਼ ਦੀ ਨਹੀਂ ਰਹਿੰਦੀ ਜੋ ਹਰੇਕ ਪੁਰਸ਼ ਦੇ ਹੱਕ ਅਤੇ ਫਰਜ਼ ਪਛਾਣਨ ਤੋਂ ਸੁੱਤੇ ਸਿੱਧ ਪ੍ਰਾਪਤ ਹੁੰਦੀ ਹੈ। ਇਸੇ ਗੋਏ ਭੇਦ ਦੇ ਸਮਝਣ ਲਈ ਹਿੰਦੂ ਮੁਸਲਮਾਨ ਨੂੰ ਪੁਕਾਰ ਕੇ ਗੁਰੂ ਜੀ ਨੇ ਸਮਝਾਇਆ ਸੀ, ਹੱਕ ਪਰਾਇਆ ਨਾਨਕਾ ਉਸ ਵਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਇਹ ਜੋ ਹਿੰਦੂ ਮੁਸਲਮਾਨ ਨੇ ਗਾਂ ਸੂਰ ਸਭ ਤੋਂ ਹਰਾਮ ਅਤੇ ਨਾ ਹੱਕੀ ਗੱਲ ਸਮਝ ਰੱਖੀ ਹੈ, ਗੁਰੂ ਜੀ ਕਹਿੰਦੇ ਹਨ ਪਰਾਇਆ ਹੱਕ ਗਾਂ ਸੂਰ ਵਰਗਾ ਹਰਾਮ ਹੈ, ਪਰਾਇਆ ਮੁਰਦਾਰ ਖਾਣਾ ਹੈ, ਕੂੜ ਬੋਲ ਮੁਰਦਾਰ ਖਾਏ, ਇਹ ਮੁਰਦਾਰ ਖਾਣਾ ਭਾਈਚਾਰੇ ਲਈ ਮਾਰੂ ਜ਼ਹਿਰ ਹੈ। ਜਿੰਨੇ ਦੁੱਖ ਆਪ ਦੇਖ ਰਹੇ ਹੋ, ਇਹ ਜੇਲ੍ਹ ਅਤੇ ਬੈਂਤ, ਇਹ ਪੁਲਿਸ ਅਤੇ ਰਾਜਦੰਡ, ਇਹ ਸਾਰੇ ਇਸ ਲਈ ਵਜੂਦ ਵਿੱਚ ਆਏ ਕਿ ਭਾਈਚਾਰੇ ਯਾਨੀ ਸੁਸਾਇਟੀ ਦੇ ਕੁਛ ਹਿੱਸੇ ਨੇ ਦੂਸਰੇ ਦੇ ਹੱਕ ਦੀ ਇੱਜ਼ਤ ਕਰਨੀ ਛੱਡ ਦਿੱਤੀ ਜਾਂ ਇਉਂ ਕਹੋ ਕਿ ਫਰਜ਼ ਭੁਲਾ ਦਿੱਤਾ। ਜੇ ਤੁਸੀਂ ਸਮਝਦੇ ਹੋ ਕਿ ਸੁਤੰਤਰ ਹੋਣਾ ਤੁਹਾਡਾ ਹੱਕ ਹੈ, ਤੁਸੀਂ ਸਮਝੋ ਕਿ ਹਰ ਇੱਕ ਪ੍ਰਾਣੀ ਨੂੰ ਸੁਤੰਤਰ ਦੇਖਣਾ, ਦੂਸਰੇ ਦੀ ਸੁਤੰਤਰਤਾ ਦਾ ਸਤਿਕਾਰ ਕਰਨਾ, ਇਹ ਵੀ ਤੁਹਾਡਾ ਫਰਜ਼ ਹੈ। ਜੇ ਤੁਸੀਂ ਆਪਣਾ ਹੱਕ ਪਛਾਣਦੇ ਅਤੇ ਆਪਣੇ ਫਰਜ਼ ਤੋਂ ਅੱਖ ਚੁਰਾਉਂਦੇ ਹੋ ਤਾਂ ਤੁਸੀਂ ਅਤਿਆਚਾਰੀ ਹੋ ਔਰ ਮਨੁੱਖ ਮਾਤਰ ਦੇ ਦੋਖੀ ਹੋ। ਇਸੇ ਲਈ ਗੁਰੂ ਜੀ ਕਹਿੰਦੇ ਹਨ ਕਿਉਂ ਹੋਰ ਪਿਟਣਿਆਂ ਵਿੱਚ ਪੈ ਕੇ ਭੁੱਲ ਅਤੇ ਗਲਤੀ ਦੇ ਬਿਨਾਂ ਵਿੱਚ ਖੁਆਰ ਹੁੰਦੇ ਹੋ, ਅਸਲੀ ਮੁੱਢ ਭੁੱਲ ਨੂੰ ਪਛਾਣੋ ਕਿ ਤੁਸੀਂ ਫਰਜ਼ੋਂ ਘੁਸ ਕੇ ਮੁਰਦਾਰ ਖਾ ਰਹੇ ਹੋ। ਹਰੇਕ ਪ੍ਰਾਣੀ ਦਾ ਧਰਮ ਹੈ ਕਿ ਆਪਣੇ ਹੱਕ ਪਰ ਖੜਾ ਰਹੇ ਔਰ ਦੂਜੇ ਦੇ ਹੱਕ ਦਾ ਸਤਿਕਾਰ ਕਰੇ। ਇਹ ਜੋ ਕੁਝ ਅਸਾਂ ਕਿਹਾ ਹੈ, ਜਿਕੂ ਦੇਸ਼ ਔਰ ਭਾਈਚਾਰੇ ਦੇ ਪ੍ਰਬੰਧ ਔਰ ਸੁੱਖ ਲਈ ਸਭ ਤੋਂ ਵੱਡਾ ਅਸੂਲ ਔਰ ਕਾਰੀ ਇਲਾਜ ਹੈ, ਉਸੇ ਤਰ੍ਹਾਂ ਹਰੇਕ ਤਰ੍ਹਾਂ ਦੇ ਪ੍ਰਬੰਧ ਵਿੱਚ ਇਸ ਦੀ ਲੋੜ ਹੈ ਔਰ ਇਹੋ ਕਾਮਯਾਬੀ ਦੀ ਪੌੜੀ ਹੈ। ਅੱਜ ਅਸਾਂ ਇਸ ਅਸੂਲ ਦਾ ਵਰਣਨ ਇਸ ਲਈ ਕੀਤਾ ਹੈ ਕਿ ਪੰਥ ਵਿੱਚ ਇੱਕ ਨਵੀਂ ਬੁਰਾਈ ਅਸੀਂ ਆਪ ਵਾੜਨ ਲੱਗੇ ਹਾਂ। ਅੱਜ ਤਾਂ ਇੱਕ ਸ਼ਕਲ ਵਿੱਚ ਕੁਝ ਸੁੱਖ ਹੈ, ਪਰ ਜੋ ਸ਼ਕਲ ਅਸੀਂ ਦੇਣ ਲੱਗੇ ਹਾਂ ਉਸਨੇ ਸਾਡੇ ਘਰਾਂ ਨੂੰ ਨਰਕ ਬਣਾ ਦੇਣਾ ਹੈ। ਸਾਡੇ ਕਲਮ ਧਰੀਕੂ ਯਾਨੀ ਸਾਡੇ ਲਿਖਾਰੀ ਅਤੇ ਉਪਦੇਸ਼ਕ ਅੰਗਰੇਜ਼ਾਂ ਨੂੰ ਵੇਖ ਕੇ ਰੀਸ ਦੇ ਗੱਡੇ ਚੜ੍ਹੇ ਹੋਏ ਇਸ ਗੱਲ ਪਰ ਬੜਾ ਜ਼ੋਰ ਦੇ ਰਹੇ ਹਨ ਕਿ ਹੇ ਸਿੰਘਣੀਓ, ਤੁਸੀਂ ਅਧਿਕਾਰ ਵਿੱਚ ਨਿਉਂ ਨਹੀਂ ਹੋ, ਹਿੰਦੂ ਸ਼ਾਸਤਰਾਂ ਅਤੇ ਮੁਸਲਮਾਨ ਸ਼ਰਨ ਨੇ ਤੁਹਾਨੂੰ ਐਵੇਂ ਦਬਾਈ ਰੱਖਿਆ ਹੈ। ਦੇਖੋ ਪੱਛਮ ਦੇ ਲੋਕ ਤ੍ਰੀਮਤ ਦਾ ਕਿੱਡਾ ਸਤਿਕਾਰ ਕਰਦੇ ਹਨ। ਅਸੀਂ ਕਦੇ ਇਹ ਕਹਿਣ ਨੂੰ ਤਿਆਰ ਨਹੀਂ ਕਿ ਇਸਤਰੀਆਂ ਦੇ ਅਧਿਕਾਰ ਦਾ ਸਤਿਕਾਰ ਨਾ ਕੀਤਾ ਜਾਵੇ, ਅਸੀਂ ਉਹਨਾਂ ਦੇ ਹਕੂਕ ਦੇ ਆਪ ਰੱਖਿਆ ਕਰਨ ਹਾਰੇ ਹਾਂ, ਪਰ ਜੋ ਕੁਛ ਬੁਰਾਈ ਅਸੀਂ ਦੱਸਣਾ ਲੋੜਦੇ ਹਾਂ ਉਹ ਇਹ ਹੈ ਕਿ ਇਸਤਰੀਆਂ ਨੂੰ ਉਹਨਾਂ ਦੇ ਹਕੂਕ ਸਿਖਲਾਏ ਜਾਂਦੇ ਹਨ ਪਰ ਫਰਜ਼ ਨਹੀਂ ਸਿਖਲਾਏ ਜਾਂਦੇ। ਹਿੰਦੂ ਸ਼ਾਸਤਰਾਂ ਅਤੇ ਮੁਸਲਮਾਨੀ ਸ਼ਰ੍ਹਾਂ ਨੇ ਉਹਨਾਂ ਨੂੰ ਕੇਵਲ ਫਰਜ਼ ਸਿਖਲਾਏ ਅਤੇ ਹਕੂਕ ਸਿਖਾਉਣ ਤੋਂ ਉਹਨਾਂ ਨੇ ਕੰਨ ਸਿਉਂ ਦਿੱਤੇ। ਸ਼ੂਦਰ ਅਤੇ ਪਰਦੇ ਦੀ ਕੈਦਣ ਬਣਾ ਕੇ ਘਰਾਂ ਦਾ ਇੱਕ ਨਜ਼ਰ ਵੱਟੂ ਬਣਾ ਛੱਡਿਆ। ਇਸ ਜ਼ੁਲਮ ਪਰ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾਇਆ ਕਿ ਇਹ ਅਤਿਆਚਾਰ ਹੈ, ਇਸ ਨੂੰ ਛੱਡੋ ਔਰ ਉਹਨਾਂ ਦੇ ਅਧਿਕਾਰ ਉਹਨਾਂ ਨੂੰ ਦੇ ਕੇ ਆਪਣਾ ਫਰਜ਼ ਅਦਾ ਕਰੋ। ਅੱਜ ਅਸਾਂ ਕੀ ਸ਼ੁਰੂ ਕੀਤਾ ਹੋਇਆ ਹੈ ਕਿ ਉਹਨਾਂ ਦੇ ਅਧਿਕਾਰ ਤਾਂ ਤਿੱਖੀਆਂ ਜੀਵਾਂ ਨਾਲ ਸੁਣਾ ਰਹੇ ਹਾਂ ਪਰ ਫਰਜ਼ ਸਿਖਾਲਣੋਂ ਭੁੱਲ ਰਹੇ ਹਾਂ। ਇਹ ਭੁੱਲ ਸਾਡੇ ਅਜੇ ਕਾਗਜ਼ਾਂ ਜਾਂ ਲੈਕਚਰਾਂ ਦੇ ਚਬੂਤਰਿਆਂ 'ਤੇ ਹੀ ਨਹੀਂ, ਇਹ ਘਰਾਂ ਦੇ ਪਵਿੱਤਰ ਮੰਡਲਾਂ ਵਿੱਚ ਦਾਖਲ ਹੋ ਰਹੀ ਹੈ। ਅਸੀਂ ਕਈ ਨਵੀਨ ਘਰਾਂ ਵਿੱਚ ਦੇਖਦੇ ਹਾਂ ਕਿ ਇਸਤਰੀ ਪੁਰਖ ਡਾਂਗੋ ਡਾਂਗ ਹੋ ਰਹੇ ਹਨ, ਪੁਰਖ ਕਰਕੇ ਇਸਤਰੀ ਅਤੇ ਇਸਤਰੀ ਕਰਕੇ ਪੁਰਖ ਪ੍ਰਸੰਨ ਨਹੀਂ ਹਨ। ਖੋਜ ਕਰੀਏ ਤਾਂ ਪਤਾ ਲੱਗਦਾ ਹੈ ਕਿ ਸੁਆਣੀ ਵੱਲੋਂ ਹਰ ਘੜੀ ਆਪਣੇ ਪਤੀ ਤੋਂ ਹਕੂਕ ਦੀ ਮੰਗ ਹੈ, ਉਧਰੋਂ ਪਤੀ ਨੂੰ ਆਪਣੇ ਹਕੂਕ ਦੀ ਮੰਗ, ਫਰਜ਼ ਦੋਵੇਂ ਹੀ ਨਹੀਂ ਪਛਾਣਦੇ, ਤਦੇ ਮਹਾਂ ਦੁੱਖ ਹੈ। ਇਹ ਕਲੇਸ਼ ਖਿਆਲੀ ਨਹੀਂ ਵਰਤਣੇ ਸ਼ੁਰੂ ਹੋ ਗਏ ਹਨ। ਅਸੀਂ ਸਾਰੇ ਪ੍ਰਚਾਰਕ ਭਰਾਵਾਂ ਅਤੇ ਖਾਸ ਕਰਕੇ ਕੰਨਿਆਂ ਪਾਠਸ਼ਾਲਾ ਦੇ ਪ੍ਰਬੰਧਕਾਂ ਦੀ ਸੇਵਾ ਵਿੱਚ ਬਿਨੈ ਕਰਦੇ ਹਾਂ ਕਿ ਆਉਣ ਵਾਲੀ ਸੰਤਾਨ ਦੀਆਂ ਮਾਵਾਂ ਨੂੰ ਆਪਣੇ ਫਰਜ਼ ਪਹਿਲੇ ਸਿਖਾਓ। ਨਿਰੇ ਹਕੂਕ ਸਿਖਾਇਆ ਤੁਸੀਂ ਸੁਸਾਇਟੀ ਦੇ ਉਸ ਥੋੜ੍ਹੇ ਸੁੱਖ ਨੂੰ ਵੀ ਜੋ ਹੁਣ ਹੈ ਗੁਆ ਦਿਓਗੇ, ਅਤੇ ਉਹ ਖੂਬੀਆਂ ਦੂਰ ਕਰ ਦਿਓਗੇ ਜਿਨ੍ਹਾਂ ਖੂਬੀਆਂ ਨੇ ਇਸ ਦੇਸ਼ ਦੀ ਇਸਤਰੀ ਨੂੰ ਅਦੁੱਤੀ ਬਣਾ ਦਿੱਤਾ ਹੈ। ਇਸ ਭਾਰਤ ਖੰਡ ਵਿੱਚੋਂ ਸੀਤਾ, ਸਾਵਿਤਰੀ, ਮਾਤਾ ਗੰਗਾ ਵਰਗੀਆਂ ਇਸਤਰੀਆਂ ਦਾ ਹੋਣਾ ਅਸੰਭਵ ਹੋ ਜਾਏਗਾ। ਹੁਣ ਵਕਤ ਹੈ, ਅਜੇ ਇਸ ਗਲਤੀ ਨੇ ਪੱਕੀ ਜੜ ਨਹੀਂ ਫੜੀ। ਹੁਣੇ ਹੀ ਆਪ ਇਸ ਪੰਥ ਨੂੰ ਇਸ ਆਉਣ ਵਾਲੀ ਲਾ ਇਲਾਜ ਵਿਪਤਾ ਤੋਂ ਬਚਾ ਸਕਦੇ ਹੋ ਅਤੇ ਸਿੱਖਾਂ ਦੇ ਘਰਾਂ ਨੂੰ ਸਵਰਗੀ ਘਰ ਬਣਨ ਦਾ ਮੌਕਾ ਦੇ ਸਕਦੇ ਹੋ। 9 ਅਕਤੂਬਰ 1907 ਈਸਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।